ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੋਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਜਰਮਨੀ ਵਿੱਚ ਗੋਲੀਬਾਰੀ ਦੇ ਦੋ ਹਮਲਿਆਂ ਵਿੱਚ 8 ਵਿਅਕਤੀਆਂ ਦੀ ਹੋਈ ਮੌਤ। ਕੋਰੋਨਾ ਵਾਇਰਸ ਦੇ ਕੁਆਰੰਟੀਨ ਪੀਰੀਅਡ ਤੋਂ ਬਾਅਦ ਡਾਇਮੰਡ ਪ੍ਰਿੰਸੈਸ ਕਰੂਜ਼ ਸ਼ਿਪ ਦੇ ਦੋ ਯਾਤਰੀਆਂ ਦੀ ਹੋਈ ਮੌਤ। ਅਤੇ AFL ਵਿੱਚ ਸੁਡਨੀਜ਼ ਖਿਡਾਰੀ ਮਜਾਕ ਡੌ ਨੇ ਆਪਣੇ ਸ਼ਾਨਦਾਰ ਖੇਡ ਕਰੀਅਰ ਨੂੰ ਦੁਬਾਰਾ ਸ਼ੁਰੂ ਕਰਨ ਲਈ ਵਧਾਏ ਕਦਮ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਜਰਮਨ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਫਰੈਂਕਫਰਟ ਨੇੜੇ ਹੋਏ ਦੋ ਜਾਨਲੇਵਾ ਗੋਲੀਕਾਂਡਾਂ ਦੇ ਸਿਲਸਿਲੇ ਵਿੱਚ ਅਜੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਹੈ। ਇਨ੍ਹਾਂ ਹਾਦਸਿਆਂ ਵਿੱਚ 8 ਵਿਅਕਤੀਆਂ ਦੀ ਮੌਤ ਹੋਈ ਸੀ। ਇਹ ਮੰਨਿਆ ਜਾਂਦਾ ਹੈ ਕਿ ਹਨੋਂ ਵਿੱਚ ਦੋ ਸ਼ੀਸ਼ਾ ਬਾਰਸ ਦੇ ਬੰਦੂਕਧਾਰੀਆਂ ਨੇ ਗੋਲੀਆਂ ਚਲਾਈਆਂ ਅਤੇ ਇਨ੍ਹਾਂ ਵਿੱਚੋਂ ਇੱਕ ਕੈਫੇ ਦੇ ਸਾਹਮਣੇ ਖੜ੍ਹੀ ਇੱਕ ਕਾਰ ਵਿਚਲੇ ਦੋ ਵਿਅਕਤੀਆਂ ਨੂੰ ਵੀ ਗੋਲੀ ਮਾਰ ਦਿੱਤੀ ਗਈ। ਬੁੱਧਵਾਰ ਨੂੰ 5 ਵਿਅਕਤੀ ਜ਼ਖਮੀ ਵੀ ਹੋਏ ਸਨ, ਪਰ ਹਮਲੇ ਦਾ ਉਦੇਸ਼ ਅਜੇ ਪਤਾ ਨਹੀਂ ਚੱਲਿਆ ਹੈ। ਪੁਲਿਸ ਬੁਲਾਰੇ ਹੈਨਰੀ ਫੈਲਟਨ ਦਾ ਕਹਿਣਾ ਹੈ ਕਿ ਅਧਿਕਾਰੀ ਅਜੇ ਕਿਸੇ ਸ਼ੱਕੀ ਵਿਅਕਤੀ ਜਾਂ ਉਨ੍ਹਾਂ ਦੇ ਪਿਛੋਕੜ ਬਾਰੇ ਨਹੀਂ ਜਾਣਦੀ।
Obviously, we want to help the residents and the victims who got caught up in this event, and we will do all we can to make sure they get the relevant support.
ਜਾਪਾਨ ਵਿੱਚ ਕਰੂਜ਼ ਸ਼ਿਪ ਵਿੱਚ ਫਸੇ ਦਰਜਨਾ ਆਸਟ੍ਰੇਲੀਆਈ ਹੁਣ ਡਾਰਵਿਨ ਨੇੜੇ ਕੁਆਰੰਟੀਨ ਇਲਾਕੇ ਵਿੱਚ ਹਨ ਅਤੇ ਅਗਲੇ 15 ਦਿਨਾਂ ਵਿੱਚ ਘਰ ਪਰਤ ਸਕਣਗੇ। ਕੋਰੋਨਾ ਵਾਇਰਸ ਦੇ ਸੰਕਰਮਣ ਦੇ ਜੋਖਮ ਕਾਰਨ ਲਗਭਗ 1 ਮਹੀਨੇ ਤੋਂ 150 ਤੋਂ ਵੱਧ ਲੋਕ ਕੁਆਰੰਟੀਨ ਵਿੱਚ ਹਨ ਅਤੇ ਪਹਿਲਾਂ ਹੀ ਇਹ ਇਸ ਸਿਲਸਿਲੇ ਵਿੱਚ ਬਹੁਤ ਸਾਰੀਆਂ ਸਕਰੀਨਿੰਗਸ ਦੁਆਰਾ ਗੁਜ਼ਰ ਚੁੱਕੇ ਹਨ। ਡਾਇਮੰਡ ਪ੍ਰਿੰਸੈਸ ਸ਼ਿਪ ਦੇ ਦੋ ਯਾਤਰੀਆਂ ਦੀ ਮੌਤ ਹੋ ਚੁੱਕੀ ਹੈ ਅਤੇ 10 ਹੋਰ ਲੋਕ ਇਸ ਨਿਕਾਸੀ ਉਡਾਣ ਵਿੱਚ ਸਵਾਰ ਨਹੀਂ ਹੋ ਸਕੇ ਕਿਉਂਕਿ ਉਹਨਾਂ ਦਾ ਕੋਰੋਨਾ ਵਾਇਰਸ ਦਾ ਟੈਸਟ ਪੋਜ਼ਿਟਿਵ ਆਇਆ ਸੀ। ਡਾਰਵਿਨ ਦੇ ਨੈਸ਼ਨਲ ਕ੍ਰਿਟੀਕਲ ਕੇਅਰ ਅਤੇ ਟਰੋਮਾ ਰਿਸਪੋਂਸ ਸੈਂਟਰ ਦੀ ਐਬੀਗੇਲ ਟ੍ਰੇਵਿਨ ਦਾ ਕਹਿਣਾ ਹੈ ਕਿ ਅਧਿਕਾਰੀ ਸਾਵਧਾਨ ਅਤੇ ਚੌਕਸ ਰਹਿਣਗੇ।
And the next steps will be that the teams will go out and do a complete welfare check on every person that has arrived today, make sure that we understand what their needs are over the next 14 days, and then we can continue to work with them to get them what they might need or what they might not have in Darwin.
ਸੰਘੀ ਸਰਕਾਰ ਨੇ ਬੁਸ਼ਫਾਇਰ ਸੰਕਟ ਦੇ ਸਿਲਸਿਲੇ ਵਿੱਚ ਰਾਇਲ ਕਮਿਸ਼ਨ ਦੇ ਨਿਯਮਾਂ ਅਤੇ ਅਸੂਲਾਂ ਦੀ ਸੂਚੀ ਜਾਰੀ ਕੀਤੀ ਹੈ ਜਿਸ ਦਾ ਕੇਂਦਰ ਤਾਲਮੇਲ ਤੇ ਲਚਕੀਲੇਪਣ ਤੇ ਹੈ। ਗਵਰਨਰ ਜਨਰਲ ਨੇ ਇਸ ਜਾਂਚ ਲਈ ਸਹਿਮਤੀ ਜਤਾਈ ਹੈ ਜੋ ਕਿ ਬੁਸ਼ਫਾਇਰਸ ਨੂੰ ਨਜਿੱਠਣ ਲਈ ਕੀਤੇ ਗਏ ਉਪਰਾਲਿਆਂ ਦੀ ਸਮੀਖਿਆ ਕਰੇਗੀ। ਇਸ ਸੀਜ਼ਨ ਦੇ ਬੁਸ਼ਫਾਇਰਸ ਸੰਕਟ ਨੂੰ ਆਸਟ੍ਰੇਲੀਆ ਦੀ ਬਲੈਕ ਸਮਰ ਵਜੋਂ ਵੀ ਜਾਣਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਦਾ ਕਹਿਣਾ ਹੈ ਕਿ ਵੱਡੀਆਂ ਐਮਰਜੈਂਸੀਆਂ ਵਿੱਚ ਰਾਸ਼ਟਰੀ ਸ਼ਮੂਲੀਅਤ ਲਈ ਇੱਕ ਕਾਨੂੰਨੀ ਢਾਂਚਾ ਸਥਾਪਿਤ ਕਰਨਾ ਮਹੱਤਵਪੂਰਨ ਹੈ।
And that national perspective, as I said, we'll look at what is the arrangements when you could have a national state of emergency or disaster declared. There is no such power. There is no such declaration that currently exists, and therefore no consequent powers or authorities or actions that would flow from such a declaration.
ਫੈਡਰਲ ਕੋਰਟ ਦੀ ਇੱਕ ਸਾਬਕਾ ਜੱਜ ਡਾਕਟਰ ਐਨਾਬੈਲ ਬੈਨੇਟ, ਮੌਸਮ ਦੇ ਜੋਖਮ ਦੇ ਮਾਹਰ ਪ੍ਰੋਫੈਸਰ ਐਂਡਰੂ ਮੈਕਿੰਟੋਸ਼ ਅਤੇ ਏਅਰ ਚੀਫ ਮਾਰਸ਼ਲ ਮਾਰਕ ਬਿਨਸਕਿਨ ਕਮਿਸ਼ਨਰ ਨਿਯੁਕਤ ਕੀਤੇ ਗਏ ਹਨ। ਇਸ ਜਾਂਚ ਲਈ 6 ਮਹੀਨੇ ਨਿਰਧਾਰਿਤ ਕੀਤੇ ਗਏ ਹਨ ਅਤੇ ਇਸ ਸਾਲ ਦੇ ਅੰਤ ਵੱਲ ਇਹ ਰਿਪੋਰਟ ਵਾਪਸ ਮੰਗੀ ਗਈ ਹੈ। ਬ੍ਰਿਸਬਨ ਕਮਿਊਨਿਟੀ ਨੇ ਇੱਕ ਕਥਿਤ ਘਰੇਲੂ ਹਿੰਸਾ ਮਾਮਲੇ ਵਿੱਚ ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ 'ਤੇ ਸੋਗ ਜ਼ਾਹਰ ਕੀਤਾ ਹੈ। ਹੈਨਾ ਬੈਕਸਟਰ ਅਤੇ ਉਸ ਦੇ 3 ਛੋਟੇ ਬੱਚੇ ਕੱਲ੍ਹ ਕੈਂਪ ਹਿੱਲ ਵਿੱਚ ਉਹਨਾਂ ਦੀ ਕਾਰ ਨੂੰ ਅੱਗ ਲਗਾਈ ਜਾਣ ਕਰਕੇ ਮਾਰੇ ਗਏ ਅਤੇ ਉਸ ਦਾ ਜੁਦਾ ਹੋਇਆ ਪਤੀ ਵੀ ਇਸ ਘਟਨਾ ਦੌਰਾਨ ਮਾਰਿਆ ਗਿਆ। 31 ਸਾਲਾ ਹੈਨਾ ਆਪਣੇ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ ਜਦੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਉਹਨਾਂ ਦੇ ਪਿਤਾ ਨੇ ਪਰਿਵਾਰ 'ਤੇ ਹਮਲਾ ਕੀਤਾ ਅਤੇ ਮਗਰੋਂ ਆਪਣੀਆਂ ਸੱਟਾਂ ਕਾਰਨ ਉਸ ਦੀ ਵੀ ਮੌਤ ਹੋ ਗਈ। ਸਥਾਨਕ ਨਿਵਾਸੀ ਪੌਲ ਪਰਿਵਾਰ ਨੂੰ ਸ਼ਰਧਾਂਜਲੀ ਦੇਣ ਲਈ ਆਇਆ ਸੀ ਅਤੇ ਉਸ ਦਾ ਕਹਿਣਾ ਹੈ ਕਿ ਉਸ ਕੋਲ ਇਸ ਘਟਨਾ ਨੂੰ ਬਿਆਨ ਕਰਨ ਲਈ ਸ਼ਬਦ ਨਹੀਂ ਹਨ.
Anything that happens in a community like what happened yesterday was horrible. All of us have been affected. It's not necessary for me to be here in this suburb, but I live a bit far from here, East Brisbane.
Detective Inspector Mark Thompson da kehna hai ki community vich vadh rahe gusse di bhavna nu oh dekh rahe han.
There is no excuse for perpetration of violence in our community. There is certainly no excuse for perpetration of violence amongst families in behind closed doors. Both sides of the family, the father, the mother, the husband, the wife, the children, all deserve to be able to go about their life.
ਜੇ ਕਿਸੇ ਨੂੰ ਵੀ ਆਪਣੀ ਮਾਨਸਿਕ ਸਿਹਤ ਲਈ ਸਹਾਇਤਾ ਦੀ ਜ਼ਰੂਰਤ ਹੈ ਤਾਂ ਉਹ ਬਿਯੋਂਡ ਬਲੂ ਨਾਲ 1322-4236 ਜਾਂ 1800 ਰਿਸਪੈਕਟ 'ਤੇ ਘਰੇਲੂ ਹਿੰਸਾ ਸਹਾਇਤਾ ਲਈ ਕਾਲ ਕਰ ਸਕਦੇ ਹਨ. ਪੁਲਿਸ ਦਾ ਕਹਿਣਾ ਹੈ ਕਿ ਵਿਕਟੋਰੀਆ ਵਿੱਚ ਦੋ ਹਵਾਈ ਜਹਾਜ਼ਾਂ ਦੀ ਟੱਕਰ ਦੇ ਪ੍ਰਭਾਵ ਬਹੁਤ ਦੂਰਅੰਦੇਸ਼ੀ ਹਨ ਕਿਉਂਕਿ ਪੀੜਤਾਂ ਵਿੱਚੋਂ ਇੱਕ ਥਾਈ ਨਾਗਰਿਕ ਸੀ ਅਤੇ ਦੂਜਾ ਇਜ਼ਰਾਈਲ ਦਾ ਦੋਹਰਾ ਨਾਗਰਿਕ ਸੀ. ਆਸਟ੍ਰੇਲੀਅਨ ਟਰਾਂਸਪੋਰਟ ਸੇਫਟੀ ਬਿਊਰੋ ਕੱਲ੍ਹ ਮੈਲਬਰਨ ਦੇ ਉੱਤਰ ਵਿੱਚ ਮੈਂਗਲੌਰ ਵਿਖੇ ਹੋਏ ਭਿਆਨਕ ਹਾਦਸੇ ਦੀ ਜਾਂਚ ਕਰ ਰਿਹਾ ਹੈ ਜਿਸ ਵਿੱਚ 4 ਵਿਅਕਤੀ ਮਾਰੇ ਗਏ ਸਨ. ਇਹ ਮੰਨਿਆ ਜਾ ਰਿਹਾ ਹੈ ਕਿ ਦੋ ਸਿਖਲਾਈ ਉਡਾਣਾਂ ਬੁੱਧਵਾਰ ਸਵੇਰੇ ਹਵਾ ਵਿੱਚ ਕ੍ਰੈਸ਼ ਹੋਈਆਂ ਅਤੇ ਜਹਾਜ਼ਾਂ ਦੇ ਮਲਬੇ ਇੱਕ ਦੂਜੇ ਤੋਂ ਕੁਝ ਕਿਲੋਮੀਟਰ ਦੀ ਦੂਰੀ 'ਤੇ ਮਿਲੇ. ਇੰਸਪੈਕਟਰ ਪੀਟਰ ਕੋਗਰ ਦਾ ਕਹਿਣਾ ਹੈ ਕਿ ਇਹ ਇੱਕ ਦੁਖਦਾਈ ਘਟਨਾ ਹੈ ਪਰ ਇਸ ਦੁਖਾਂਤ ਵਿੱਚ ਮਾਰੇ ਗਏ 3 ਆਦਮੀਆਂ ਅਤੇ 1 ਔਰਤ ਦੀ ਅਜੇ ਰਸਮੀ ਤੌਰ 'ਤੇ ਪਛਾਣ ਹੋਣੀ ਬਾਕੀ ਹੈ.
Our police well-being services have been in contact with all of our members, including myself, and that's an ongoing task that we'll have to follow up. Obviously with a tragedy like this, it's, you know, stretches far and wide.
ਰਾਸ਼ਟਰਪਤੀ ਪਦ ਲਈ ਪਹਿਲੀ ਡੈਮੋਕ੍ਰੈਟਿਕ ਬਹਿਸ ਜੋ ਕਿ ਟੀਵੀ 'ਤੇ ਪ੍ਰਸਾਰਿਤ ਕੀਤੀ ਗਈ ਸੀ ਵਿੱਚ ਨਿਊਯਾਰਕ ਦੇ ਸਾਬਕਾ ਮੇਅਰ ਮਾਈਕਲ ਬਲੂਮਬਰਗ ਦੇ ਪੇਸ਼ ਹੋਣ 'ਤੇ ਭਾਰੀ ਆਲੋਚਨਾ ਕੀਤੀ ਜਾ ਰਹੀ ਹੈ. US ਸੈਨੇਟਰ ਐਲਿਜ਼ਾਬੈਥ ਵਾਰਨ ਨੇ ਕਿਹਾ ਹੈ ਕਿ ਸ਼੍ਰੀ ਬਲੂਮਬਰਗ ਔਰਤਾਂ ਪ੍ਰਤੀ ਨਿਰਾਦਰ ਭਰਿਆ ਜਜ਼ਬਾ ਰੱਖਦੇ ਹਨ ਅਤੇ ਇਸ ਕਦਮ ਨਾਲ ਡੈਮੋਕ੍ਰੈਟਸ ਵਾਈਟ ਹਾਊਸ ਵਿੱਚੋਂ 1 ਅਰਬਪਤੀ ਨੂੰ ਦੂਜੇ ਅਰਬਪਤੀ ਨਾਲ ਬਦਲਣ ਦੀ ਗਲਤੀ ਕਰਨਗੇ. ਸਾਬਕਾ ਉਪ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਹਮਲੇ ਵਿੱਚ ਸ਼ਾਮਲ ਹੁੰਦਿਆਂ ਕਿਹਾ ਕਿ ਉਸ ਨੇ ਆਪਣੇ ਕਾਰਜਕਾਲ ਸਮੇਂ ਨਿਊਯਾਰਕ ਸ਼ਹਿਰ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਨਹੀਂ ਸੰਭਾਲਿਆ. ਸ਼੍ਰੀ ਬਾਈਡਨ ਨੇ ਆਪਣੇ ਸਫਲ ਹੋਣ ਦੀਆਂ ਸੰਭਾਵਨਾਵਾਂ ਬਾਰੇ ਵੀ ਗੱਲ ਕੀਤੀ.
NBC did a poll yesterday. It says Joe Biden is best equipped to beat Donald Trump. That's what your poll said. And it said that I can beat him in those toss-up states too, those states we have to win.
ਰੂਸ ਦਾ ਕਹਿਣਾ ਹੈ ਕਿ ਸੀਰੀਆ ਦੇ ਘਰੇਲੂ ਯੁੱਧ ਦੇ ਮੁੱਦੇ ਨੂੰ ਲੈ ਕੇ ਤੁਰਕੀ ਨਾਲ ਉਸ ਦੇ ਮਤਭੇਦ ਇਸ ਹਫ਼ਤੇ ਦੀ ਮਾਸਕੋ ਵਿੱਚ ਹੋਈ ਗੱਲਬਾਤ ਨਾਲ ਹੱਲ ਨਹੀਂ ਹੋਏ ਹਨ. ਰੂਸ ਦਾ ਕਹਿਣਾ ਹੈ ਕਿ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਦੀਆਂ ਵਫ਼ਾਦਾਰ ਫੌਜਾਂ 'ਤੇ ਹਮਲੇ ਅਜੇ ਵੀ ਜਾਰੀ ਹਨ. ਰੂਸ ਇਹਨਾਂ ਫੌਜਾਂ ਦਾ ਸਮਰਥਨ ਕਰਦਾ ਹੈ ਪਰ ਤੁਰਕੀ ਨਹੀਂ. ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੇ ਬੁਲਾਰੇ ਦਮਿਤਰੀ ਪੈਸਕੋਵ ਨੇ ਕਿਹਾ ਕਿ ਰੂਸ ਅਤੇ ਤੁਰਕੀ 1 ਸਾਲ ਪਹਿਲਾਂ ਸੀਰੀਆ ਦੇ ਮੁੱਦੇ 'ਤੇ ਸਹਿਮਤ ਹੋਏ ਸਨ ਅਤੇ ਰੂਸ ਚਾਹੁੰਦਾ ਹੈ ਕਿ ਇਸ ਸਮਝੌਤੇ 'ਤੇ ਕਾਇਮ ਰੱਖਿਆ ਜਾਵੇ.
Мы были удовлетворены теми договоренностями, которые были достигнуты более года назад в Сочи.
We were satisfied with the agreements reached a year ago in Sochi, and it was a mutual satisfaction. We absolutely stopped being satisfied when militias and terrorists from the Idlib territory started their attacks on the Syrian armed forces and Russian military objects. That's where our satisfaction ended. We intend to use further our working contacts with Turkish colleagues in order to prevent further escalation of the situation in Idlib.
ਦੱਖਣੀ ਭਾਰਤ ਵਿੱਚ ਇੱਕ ਬੱਸ ਅਤੇ ਟਰੱਕ ਦੀ ਆਪਸ ਵਿੱਚ ਟੱਕਰ ਹੋਣ ਕਾਰਨ ਘੱਟੋ ਘੱਟ 19 ਲੋਕਾਂ ਦੀ ਮੌਤ ਹੋ ਗਈ ਹੈ ਅਤੇ 23 ਹੋਰ ਜ਼ਖਮੀ ਹੋ ਗਏ ਹਨ. ਇਹ ਹਾਦਸਾ ਅਵਨਾਸ਼ੀ ਨੇੜੇ ਉਸ ਸਮੇਂ ਵਾਪਰਿਆ ਜਦੋਂ ਬੱਸ ਕੇਰਲ ਰਾਜ ਦੀ ਰਾਜਧਾਨੀ ਵੱਲ ਜਾ ਰਹੀ ਸੀ. ਪੁਲਿਸ ਦਾ ਕਹਿਣਾ ਹੈ ਕਿ ਪੂਰੇ ਭਾਰਤ ਵਿੱਚ ਸੜਕ ਹਾਦਸਿਆਂ ਵਿੱਚ ਹਰ ਸਾਲ 1 ਲੱਖ ਤੋਂ ਵੱਧ ਲੋਕ ਮਾਰੇ ਜਾਂਦੇ ਹਨ. ਤੇ ਆਓ ਹੁਣ ਸੁਣਦੇ ਹਾਂ ਖ਼ਬਰਾਂ ਖੇਡ ਸੰਸਾਰ ਦੀਆਂ. AFL ਵਿੱਚ ਮੈਜਿਕ ਡਾ ਸ਼ੁੱਕਰਵਾਰ ਨੂੰ ਉੱਤਰੀ ਮੈਲਬਰਨ ਦੇ ਪ੍ਰੀ ਸੀਜ਼ਨ ਟ੍ਰਾਇਲ ਮੈਚ ਵਿੱਚ ਹਿੱਸਾ ਲੈ ਕੇ ਖੇਡ ਵਿੱਚ ਪਰਤਣ ਵੱਲ ਇੱਕ ਹੋਰ ਕਦਮ ਵਧਾਏਗਾ. ਕੈਂਗਰੂਜ਼ ਵੈਸਟਰਨ ਬੁਲਡੌਗਜ਼ ਖਿਲਾਫ਼ ਖੇਡਣਗੇ ਅਤੇ ਡੌ ਮੈਲਬਨ ਵਿੱਚ ਡਿੱਗਣ ਨਾਲ ਜ਼ਖਮੀ ਹੋਣ ਤੋਂ ਇੱਕ ਸਾਲ ਤੋਂ ਵੱਧ ਸਮੇਂ ਤੋਂ ਬਾਅਦ ਟੀਮ ਦਾ ਹਿੱਸਾ ਬਣੇਗਾ। ਨਾਰਥ ਮੈਲਬਨ ਕੋਚ ਰੀਸ ਸ਼ੌ ਦਾ ਕਹਿਣਾ ਹੈ ਕਿ ਉਹ ਖਿਡਾਰੀ ਦੀ ਤਰੱਕੀ ਦੇਖ ਕੇ ਖੁਸ਼ ਹੈ ਕਿਉਂਕਿ ਉਹ ਟੀਮ ਵਿੱਚ ਇੱਕ ਜਗ੍ਹਾ ਦਾ ਹੱਕਦਾਰ ਹੈ। ਜੇ ਤੁਹਾਨੂੰ ਜਾਂ ਤੁਹਾਡੇ ਕਿਸੇ ਜਾਣਕਾਰ ਨੂੰ ਕਿਸੇ ਮਦਦ ਦੀ ਲੋੜ ਹੈ ਤਾਂ ਲਾਈਫਲਾਈਨ ਨੂੰ 13 11 14 'ਤੇ ਸੰਪਰਕ ਕਰ ਸਕਦੇ ਹੋ। ਇਹ ਸਨ ਖਬਰਾਂ ਖੇਡ ਸੰਸਾਰ ਦੀਆਂ ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਆਈ ਡਾਲਰ US ਦੇ 66 ਸੈਂਟ ਦੇ ਬਰਾਬਰ, ਭਾਰਤ ਦੇ 47.55 ਰੁਪਏ ਦੇ ਬਰਾਬਰ ਅਤੇ ਪਾਕਿਸਤਾਨ ਦੇ 102.37 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿੱਚ ਕੱਲ੍ਹ ਦੇ ਮੌਸਮ ਦਾ ਹਾਲ। ਮੌਸਮ ਵਿਭਾਗ ਨੇ ਕੱਲ੍ਹ ਦੇ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਹੈ। ਪਰਥ ਅਤੇ ਐਡੀਲੇਡ ਕੁਝ ਬੱਦਲਵਾਈ ਰਹੇਗੀ, ਤਾਪਮਾਨ ਕ੍ਰਮਵਾਰ 36 ਤੇ 24 ਡਿਗਰੀ। ਮੈਲਬਨ ਮੀਂਹ ਪੈ ਸਕਦਾ ਹੈ, ਤਾਪਮਾਨ 19 ਡਿਗਰੀ। ਹੋਬਾਰਟ ਬੱਦਲਵਾਈ ਰਹੇਗੀ, ਤਾਪਮਾਨ 18 ਡਿਗਰੀ। ਕੈਨਬਰਾ ਕੁਝ ਕੁਝ ਬੱਦਲਵਾਈ, ਤਾਪਮਾਨ 27 ਡਿਗਰੀ। ਸਿਡਨੀ ਅਤੇ ਬ੍ਰਿਸਬਨ ਮੀਂਹ ਦੀ ਸੰਭਾਵਨਾ, ਤਾਪਮਾਨ ਕ੍ਰਮਵਾਰ 25 ਤੇ 29 ਡਿਗਰੀ। ਕੇਨਸ 1-2 ਮੀਂਹ ਪੈ ਸਕਦੇ ਹਨ, ਤਾਪਮਾਨ 32 ਡਿਗਰੀ ਅਤੇ ਡਾਰਵਿਨ ਮੀਂਹ ਅਤੇ ਸੰਭਾਵਿਤ ਤੂਫਾਨ ਵੀ, ਤਾਪਮਾਨ 31 ਡਿਗਰੀ। ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।